ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਪਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਪਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਰੋਜ਼ਾਨਾ ਇਸ ਅਸਥਾਨ ਤੋਂ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਹੁਕਮ ਰੂਪ ਸ਼ਬਦ ਪੂਰੀ ਮਾਨਵਤਾ ਨੂੰ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਜੀ ਦੇ ਉਸ ਪਵਿੱਤਰ ਹੁਕਮ ਦੀ ਸ਼ਬਦ ਦੀ ਵਿਚਾਰ आप जी रोज इस स्थान तो सरवण कर देखो। अज जो सतगुरां ने पावन पवित्र शब्द हुक्म रूप विच सानू बख्शिश कीता है, इस सोलठ राग विच पंचम सतगुरु धन गुरु अर्जुन देव जी महाराज हजूर दी मुबारक रचना तो उचारण कीता होया है। अष्टपदी रूप है, नौ इस दे पदे ने। आओ इस अमृत बचन दे अखरी अर्थ, क्योंकि हजूर दा अज इस शब्द लंबीरा है, अखरी अर्थ आपां कर सकीए। आप जितने सतगुरां जी दी चरण शरण विच सुभाए मान को देश प्रदेश विच अपने घरां च बैठ के सतगुरु जी दे इस पवित्र दरबार तो विचार सरवण कर रहे हो, असीस बख्शो। सतगुरु गुरु रामदास समरथ सतगुरु जी, आप अपने शब्द दी कला वरताओ, सिर ते मेर भरिया हथ रख के भय भावनी शरदा विच इस अमृत बचन दी विचार करा लवो। अदब सहत संगत जी उचारण करो, सतनाम श्री वाहे गुरु जी, फिर उचारण करो जी, सतनाम श्री वाहे गुरु जी,
सतनाम श्री वाहे गुरु साहेब जी, सोरठ महला पंजवा, कार पहला अष्टपदिया।
सोरठ राग है, पंजवें सतगुरु गुरु अर्जुन देव महाराज जी ने घर पहले दे अंदर अष्टपदियां रूप दे अंदर अठ पदियां वाले जो शब्द ने ए अष्टपदियां उचारण कीतियां हन।
एक ओंकार सतगुर प्रसाद,
पार ब्रह्म परमेश्वर वाहिगुरु जी एक ने, उस एक वर्गा होर कोई नहीं, उस अदुती ब्रह्म नाल अपेद कौन दा मिलन दा वसीला सच्चे सतगुरां दी किरपा है। सतगुरु इस मंगल रूप विच बख्शिश कर देया कि एक ओंकार नू जे किसे पाना है ते उस दी अपनी कमाई अपनी मेहनत अपनी मुशक्कत अपनी घालना, पर सब तो वड्डी असीस है सतगुरु दी, सतगुरां दी किरपा दी। क्योंकि गुरमुखो सारी गुरबाणी विच नदर कर्म किरपा अनुग्रह बख्शिश इन्हां शब्दां दा जिक्र कीता गया है, इत्थों तक कि उस पार ब्रह्म परमेश्वर दी रहमत तो बिना गाई हुई बाणी भी अंदर नहीं वसदी। थोड़ी जिक बेनती, गुरु अमरदास जी दे बचन असी रोज पढ़ने हां, आवो सिख सतगुरु के प्यारे हो, गावो सच्ची बाणी, बाणी तां गावो गुरु केरी, बाणिया सिर बाणी। ए भाई तुसी साधना करो सिखो, आओ ओ बाणी जिस बाणी तो ऊपर कुछ भी नहीं, पर अगां क्या अपनी साधना तो बिना ए गल जेन विच रखियो के साधना नू तां भाग लगना जे ओदी किरपा होवेगी। तां बाणी तां गावो गुरु केरी, बाणियां सिर बाणी, जिन को नदर कर्म होवे ਹਿਰਦੈ ਤਿਨਾ ਸਮਾਣੀ। ਜਿਸ ਉਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਨਦਰ ਹੋ ਜਾਏਗੀ, ਉਸ ਦੇ ਹਿਰਦੇ ਦੇ ਵਿੱਚ ਬਾਣੀ ਸਮਾਏਗੀ। ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ। 38ਵੀਂ ਜਿਹੜੀ ਪੌੜੀ ਹੈ ਉਸ ਵਿੱਚ ਜੀਵਨ ਘੜਨ ਦੀ ਜੁਗਤ ਦੱਸੀ ਹੈ, ਕਿਉਂਕਿ ਸਿਰਫ ਇੱਕ ਬੇਨਤੀ ਕਰ ਰਿਹਾ, ਨਦਰ ਪ੍ਰਸਾਦ ਕਿਰਪਾ ਬਖਸ਼ਿਸ਼, ਇਸ ਤੋਂ ਬਿਨਾਂ ਮੰਜ਼ਿਲ ਨਹੀਂ। ਉਸ 38ਵੀਂ ਪੌੜੀ ਵਿੱਚ ਸਤਿਗੁਰਾਂ ਨੇ ਸੋਨਾ ਘੜਨ ਦੀ ਉਦਾਹਰਨ ਲਈ ਤੇ ਸਮਝਾਇਆ ਹੈ ਜੀਵਨ ਘੜਨ ਬਾਰੇ। ਜਤ ਪਹਾਰਾ ਧੀਰ ਸੁਨਿਆਰ ਐਹਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਇੱਥੇ ਅਗਾਂਹ ਫਿਰ ਬਖਸ਼ਿਸ਼ ਕੀਤੀ, ਇਹ ਉਦਾਹਰਨਾਂ ਦੇਖ ਕੇ ਜਿਵੇਂ ਸੋਨਾ ਘੜਿਆ ਜਾਂਦਾ ਇਸੇ ਤਰ੍ਹਾਂ ਦੈਵੀ ਗੁਣਾਂ ਨਾਲ ਜੀਵਨ ਘੜਿਆ ਜਾਂਦਾ। ਪਰ ਅੱਗੇ ਬਖਸ਼ਿਸ਼ ਕੀਤੀ, ਘੜੀਐ ਸ਼ਬਦ ਸੱਚੀ ਟਕਸਾਲ, ਪਰ ਇਹ ਸਾਰੇ ਘੜ ਸਕਣਗੇ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਖਾਲ। ਬੇਨਤੀ ਹੈ ਉਸ ਦੀ ਨਦਰ ਨਾਲ, ਉਹਦੀ ਕਿਰਪਾ ਨਾਲ। ਇੱਥੇ ਹਜ਼ੂਰ ਨੇ ਫਰਮਾਇਆ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਹਨਾਂ ਨੂੰ ਮਿਲਾਪ ਦਾ ਪਾਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰਾਂ ਦੀ ਕਿਰਪਾ ਹੈ।
ਸਭ ਜਗ ਜਿਨ ਹੈ ਉਪਾਇਆ ਪਾਈ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਪਵਿੱਤਰ ਅਸ਼ਟਪਦੀ ਦੀ ਆਰੰਭਤਾ ਕਰਦੇ ਨੇ। ਹੇ ਭਾਈ, ਆ ਜਿਹੜਾ ਸੰਸਾਰ ਆਪਾਂ ਦੇਖ ਰਹੇ ਹਾਂ, ਇਹ ਸਾਰੇ ਦਾ ਸਾਰਾ ਸੰਸਾਰ, ਦ੍ਰਿਸ਼ਟ ਅੰਦ੍ਰਿਸ਼ਟ ਖੰਡ ਬ੍ਰਹਿਮੰਡ, ਇਹ ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਹੀ ਪੈਦਾ ਕੀਤਾ ਹੈ।
ਕਾਰਣ ਕਾਰਣ ਸਮਰੱਥ।
ਜਿਸ ਪਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਜਗ ਬਣਾਇਆ ਹੈ, ਉਹ ਸਭ ਕੁਝ ਕਰਨ ਔਰ ਕਰਾਣ ਦੇ ਸਮਰੱਥ ਨੇ, ਉਹ ਸੰਪੂਰਨ ਨੇ। ਫਿਰ ਬੇਨਤੀ, ਕੋਈ ਕਾਰਨ ਬਣਦਾ ਉਹਦੇ ਵੀ ਮੂਲ ਕਾਰਨ ਉਹ ਨੇ, ਜੇ ਕੋਈ ਕਰ ਰਿਹਾ ਤੇ ਕਰਾਉਣ ਵਾਲੇ ਵੀ ਉਹ ਨੇ। ਜਿਸ ਪਰਮਾਤਮਾ ਨੇ ਇਹ ਜਗਤ ਪੈਦਾ ਕੀਤਾ ਹੈ ਗੁਰਮੁਖੋ, ਉਹ ਪਰਮੇਸ਼ਵਰ ਸਭ ਕੁਝ ਕਰਨ ਕਰਾਣ ਦੇ ਸਮਰੱਥ ਹੈ। ਇਉਂ ਕਹਿ ਲੋ ਕਿ ਜਿਵੇਂ ਆਪਾਂ ਪੜ੍ਹਨੇ ਆ, ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਉਹ ਹਰ ਸ਼ਕਤੀ ਦੇ ਸਮਰੱਥ ਨੇ। ਤੇ ਉਹ ਕਰਨ ਕਾਰਨ ਦੀ ਤਾਂ ਤਾਕਤ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਜੀ। ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਉਦਾਹਰਨਾਂ ਦਿੱਤੀਆਂ ਕਿ ਉਸ ਦੀ ਸ਼ਕਤੀ ਨੂੰ ਮਾਪਣ ਦਾ ਕੋਈ ਪੈਮਾਨਾ ਹੈ? ਸਵਾਲ ਹੀ ਨਹੀਂ ਪੈਦਾ ਹੁੰਦਾ। ਕਈ ਵਾਰੀ ਦੇਖਦੇ ਹਾਂ, ਅੱਜ ਇਨਸਾਨ ਕੋਈ ਗੱਡੀ ਬਣਾਉਂਦਾ, ਕੋਈ ਇੰਜਨ ਬਣਾਉਂਦਾ, ਤੇ ਆਪ ਸਭ ਨੂੰ ਪਤਾ ਉਹਦਾ ਪੈਮਾਨਾ ਉਹਨੇ ਰੱਖਿਆ, ਉਹਦੀ ਗਿਣਤੀ ਮਿਣਤੀ ਰੱਖੀ, ਮੀਟਰ ਨੇ ਇੰਨੀ ਸਪੀਡ ਹੈ, ਇੰਨਾ ਤੇਲ ਹੈ, ਇਹ ਕੁਛ ਹੈ। ਪਰ ਦੁਨੀਆਂ ਵਿੱਚ ਕੋਈ ਪੈਮਾਨਾ ਨਹੀਂ, ਕੋਈ ਵੀ ਐਸਾ ਮਾਪਦੰਡ ਨਹੀਂ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਦਾ ਅੰਦਾਜ਼ਾ ਲਗਾ ਸਕੇ। ਭੂਚਾਲ ਹੁੰਦਾ, ਉਹ ਵੀ ਨਾਪ ਲਿਆ ਜਾਂਦਾ, ਬਾਰਿਸ਼ ਪੈਂਦੀ ਉਹਦੇ ਲਈ ਵੀ ਪੈਮਾਨਾ ਹੈ, ਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਨੂੰ ਮਾਪਣ ਦਾ ਕੋਈ ਵੀ ਪੈਮਾਨਾ ਨਹੀਂ। ਉਹ ਤੇ ਜਲ ਤੇ ਥਲ ਕਰ, ਥਲ ਤੇ ਕੂਵਾ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੈ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਕਿਹੜਾ ਪੈਮਾਨਾ ਹੈ ਜੀ ਇਸ ਤਾਕਤ ਨੂੰ? ਹਰਨ ਭਰਨ ਜਾਕਾ ਨੇਤਰ ਫੋਰ, ਅੱਖ ਚਮਕਣ ਦੇ ਵਿੱਚ ਖਤਮ ਵੀ ਕਰ ਦਿੰਦੇ ਨੇ, ਅੱਖ ਚਮਕਣ ਦੇ ਵਿੱਚ ਸਭ ਕੁਝ ਸਿਰਜ ਵੀ ਦਿੰਦੇ ਨੇ। ਸਾਹਿਬ ਪਹਿਲੇ ਬਚਨ ਕਰ ਰਹੇ ਨੇ, ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਉਹ ਸਭ ਕੁਝ ਕਰਨ ਕਰਾਣ ਦੇ ਸਮਰੱਥ ਹਨ।
ਜੀਉ ਪਿੰਡ ਜਿਨ ਸਾਜਿਆ ਪਾਈ।
ਹੇ ਭਾਈ, ਜਿਸ ਪਰਮਾਤਮਾ ਨੇ ਆ, ਜੀਉ ਦਾ ਅਰਥ ਆਤਮਾ, ਜਿੰਦ ਕਹਿ ਲੋ, ਤੇ ਪਿੰਡ ਦਾ ਅਰਥ ਹੈ ਸਰੀਰ। ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਇਹ ਪਿੰਡ, ਇਹ ਸਰੀਰ ਤੇ ਜੀਉ ਪੈਦਾ ਕੀਤਾ ਹੈ,
ਦੇ ਕਰ ਆਪਣੀ ਵੱਥ,
ਤੇ ਇਸ ਸਰੀਰ ਵਿੱਚ ਜੋ ਹਰਕਤ ਹੈ ਉਹ ਕਿਸ ਕਰਕੇ ਹੈ? ਹਜ਼ੂਰ ਨੇ ਫਰਮਾਇਆ, ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਵੱਥ ਦਾ ਅਰਥ ਸਤਿਆ, ਆਪਣੀ ਚੇਤਨਾ ਟਿਕਾਈ ਹੈ, ਇਸ ਕਰਕੇ ਜਿੰਦ ਔਰ ਸਰੀਰ ਸਿਰਜਿਆ ਹੈ।
ਕਿਨ ਕਹੀਐ ਕਿਉਂ ਦੇਖੀਐ ਭਾਈ।
ਭਾਈ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੰਨੇ ਸਮਰੱਥ ਨੇ, ਜਿਨ੍ਹਾਂ ਜੀਉ ਪਿੰਡ ਸੱਤਿਆ ਪਾ ਕੇ ਟਿਕਾ ਦਿੱਤਾ, ਉਹਨੂੰ ਕੋਈ ਦੇਖ ਸਕਦਾ ਹੈ ਜੀ? ਉਸ ਨੂੰ ਕੋਈ ਬਿਆਨ ਕਰ ਸਕਦਾ ਜੀ? ਕੋਈ ਸ਼ਬਦਾਵਲੀ ਹੈ, ਕੋਈ ਜ਼ਬਾਨ ਹੈ ਉਹਨਾਂ ਨੂੰ ਪੂਰਾ ਬਿਆਨ ਕਰ ਸਕੇ? ਕੋਈ ਨੇਤਰ ਹੈ ਜਿਹੜੇ ਮੁਕੰਮਲ ਦੇਖ ਸਕਣ?
ਕਰਤਾ ਏਕ ਅਕਥ,
ਉਹ ਇੱਕ ਪਰਮਾਤਮਾ ਕਰਤਾ ਦਰਤ ਸਭ ਕੁਝ ਬਣਾਉਣ ਵਾਲਾ, ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ ਉਹ ਅਕਥ ਹੈ। ਅਕਥ ਦਾ ਅਰਥ ਕਿ ਕੋਈ ਵੀ ਜੀਵ ਉਸ ਪਰਮੇਸ਼ਵਰ ਦੀ ਸ਼ਕਤੀ ਨੂੰ ਉਹਨੂੰ ਮੁਕੰਮਲ ਤੌਰ ਤੇ ਕਥ ਸਕਦਾ ਹੀ ਨਹੀਂ। ਅਸੀਂ ਰੋਜ਼ ਪਾਠ ਕਰਨੇ ਆ, ਕਥ ਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਉਹਦੇ ਕਥਨ ਦਾ ਤੋਟਾ ਨਹੀਂ ਆਉਂਦਾ, ਤੋਟਾ ਦਾ ਅਰਥ ਮੁੱਕਦਾ ਨਹੀਂ। ਜਿੰਨਾ ਕਥੀ ਜਾਈਏ, ਜੇ ਆਪਾਂ ਕਹਾਂਗੇ ਜੀ ਇੰਨਾ ਕਰ ਦਿੱਤਾ, ਮਹਾਰਾਜ ਕਹਿੰਦੇ ਤੋਟਾ ਥੋੜਾ, ਇਸ ਤੋਂ ਅੱਗੇ ਵੀ ਕਥੀ ਜਾਓ। ਮਹਾਰਾਜ ਕਹਿੰਦੇ ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ। ਉਹ ਪਾਰ ਬ੍ਰਹਮ ਪਰਮੇਸ਼ਵਰ ਅਕਾਤੀ ਹੈ, ਜਿਤਨਾ ਮਰਜ਼ੀ ਕੋ ਬਿਆਨ ਕਰ ਜਾਏ, ਜਿਤਨਾ ਮਰਜ਼ੀ ਕੋ ਗਾ ਜਾਏ, ਜਿਤਨੀ ਮਰਜ਼ੀ ਕੋ ਵਿਆਖਿਆ ਕਰ ਜਾਏ, ਜਿਤਨਾ ਮਰਜ਼ੀ ਕੋ ਲਿਖਾਰੀ ਲਿਖ ਜਾਏ, ਯਾਦ ਰੱਖੋ ਪਰਮੇਸ਼ਵਰ ਫਿਰ ਵੀ ਅਕਥ ਦਾ ਅਕਥ ਹੀ ਰਹਿਣਾ, ਉਸ ਨੂੰ ਮੁਕੰਮਲ ਤੌਰ ਤੇ ਕੋਈ ਨਹੀਂ ਕਥ ਸਕਦਾ। ਇਹ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।
ਗੁਰ ਗੋਬਿੰਦ ਸਲਾਹੀਐ ਭਾਈ।
ਇਹ ਸਤਿਗੁਰੂ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਕੋਈ ਕਥ ਨਹੀਂ ਸਕਦਾ, ਫਿਰ ਅਸੀਂ ਸਾਧਨਾ ਕੀ ਕਰੀਏ? ਹਜ਼ੂਰ ਨੇ ਫਰਮਾਇਆ ਕਿ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ, ਗੁਰ ਪਰਮੇਸ਼ਵਰ ਨੂੰ ਸਲਾਹੁਣਾ ਕਰੋ।
ਜਿਸ ਤੇ ਜਾਪੈ ਤਥ,
ਤਥ ਦਾ ਅਰਥ ਤੇ ਪਰਮੇਸ਼ਵਰ ਕਰਾਂਗੇ। ਹੇ ਭਾਈ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ, ਜਿਸ ਦੀ ਸਿਫਤ ਕਰਨ ਨਾਲ, ਜਿਹਦਾ ਹੁਕਮ ਮੰਨਣ ਦੇ ਨਾਲ ਸਾਨੂੰ ਅਸਲੀਅਤ ਤਥ ਪਰਮਾਤਮਾ ਜੀ ਦੀ ਸਮਝ ਪੈਗੀ।
ਮੇਰੇ ਮਨ ਜਪੀਐ ਹਰ ਭਗਵੰਤ।
ਇਸ ਅਸ਼ਟਪਦੀ ਦੀਆਂ ਰਹਾਉ ਦੀਆਂ ਦੋ ਤੁਕਾਂ ਸ਼ੁਰੂ ਹੋਣ ਲੱਗੀਆਂ ਨੇ। ਮਹਾਰਾਜ ਬਚਨ ਕਰ ਰਹੇ ਨੇ, ਮੇਰੇ ਮਨ ਜਪੀਐ ਹਰ ਭਗਵੰਤ। ਮੇਰੇ ਮਨ ਦਾ ਅਰਥ ਆਪਾਂ ਸਮਝਣੇ, ਹੇ ਮੇਰੇ ਮਨਾ ਜਪੀਏ ਉਸ ਪਰਮਾਤਮਾ ਨੂੰ, ਹਰੀ ਨੂੰ, ਭਗਵਾਨ ਨੂੰ, ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰੀਏ।
ਨਾਮ ਦਾਨ ਦੇ ਜਨ ਆਪਣੇ,
ਉਹ ਪਾਰ ਬ੍ਰਹਮ ਪਰਮੇਸ਼ਵਰ ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਨਾਮ ਦਾ ਦਾਨ ਬਖਸ਼ ਦੇ ਹਨ।
ਦੁਖ ਦਰਦ ਕਾ ਹੰਤਾ,
ਫਿਰ ਉਸ ਦਾ ਨਾਮ ਜਪਣ ਨਾਲ ਜਿਹੜਾ ਨਾਮ ਦਿੱਤਾ ਹੈ, ਇੱਕ ਤਾਂ ਉਹ ਸਰੀਰ ਦੇ ਦੁੱਖ, ਮਨ ਦੇ ਦੁੱਖ, ਆਤਮਕ ਦੁੱਖ ਉਹਨਾਂ ਨੂੰ ਦੂਰ ਕਰਦੇ ਨੇ, ਉਹ ਦਰਦਾਂ ਨੂੰ ਦੂਰ ਕਰਦੇ ਨੇ। ਵੈਸੇ ਖੰਤਾ ਦਾ ਲਫ਼ਜ਼ੀ ਅਰਥ ਹੁੰਦਾ ਦੀ ਨਾਸ਼ ਕਰਨ ਵਾਲਾ, ਮਾਰਨ ਵਾਲਾ। ਹੇ ਮੇਰੇ ਮਨ, ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਨੂੰ ਜਪ, ਜੋ ਨਾਮ ਦਾ ਦਾਨ ਦਿੰਦੇ ਨੇ ਤੇ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਦੁੱਖਾਂ ਦਾ, ਦਰਦਾਂ ਦਾ, ਕਲੇਸ਼ਾਂ ਦਾ, ਵਿਘਨਾਂ ਦਾ, ਸੱਚੀ ਮੁੱਚੀ ਆਦਿ ਉਪਾਦ ਵਿਆਦ ਦਾ ਜਾਂ ਤਿੰਨਾਂ ਤਾਪਾਂ ਦਾ ਨਾਸ ਹੁੰਦਾ ਹੈ। ਅਸੀਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਪੜ੍ਹਨੇ, ਤਿੰਨੇ ਤਾਪ ਨਿਵਾਰਨ ਖਾਰਾ ਦੁੱਖ ਹੰਤਾ ਸੁਖ ਰਾਸ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਦੋ ਬਚਨ ਗੁਰੂ ਅਰਜੁਨ ਦੇਵ ਜੀ ਦੇ। ਕਿਉਂਕਿ ਨਾਮ ਉਹ ਔਖਦ ਹੈ ਜਿਹੜਾ ਹਰ ਬਿਮਾਰੀ ਦਾ ਇਲਾਜ ਕਰਦਾ ਹੈ, ਸਰਬ ਰੋਗ ਕਾ ਔਖਦ ਨਾਮ ਮਹਾਰਾਜ ਕਹਿੰਦੇ ਨੇ। ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਅਰਜੁਨ ਦੇਵ ਜੀ ਦਾ ਬਚਨ ਹੈ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਅਰਥ ਬੜੇ ਸਰਲ ਨੇ। ਮੰਨ ਲਓ ਕੋਈ ਬੰਦਾ ਸਰੀਰਕ ਤੌਰ ਤੇ ਕਮਜ਼ੋਰ ਹੈ, ਉਸ ਨੂੰ ਤਨ ਢੱਕਣ ਵਾਸਤੇ ਕੱਪੜੇ ਵੀ ਕੋਈ ਨਹੀਂ, ਤੇ ਸੱਚਮੁੱਚ ਪੇਟ ਭਰ ਕੇ ਰੱਜ ਕੇ ਰੋਟੀ ਖਾਣ ਰੋਜ਼ੀ ਵੀ ਕੋਈ ਨਹੀਂ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਇਹ ਉਹਨੂੰ ਦੁੱਖ ਹੋਵੇ, ਦਮੜਾ ਪੱਲਾ ਨਾ ਪਵੇ। ਉਹ ਆਪਣੇ ਵੱਲੋਂ ਮਿਹਨਤ ਕਰਦਾ, ਇੱਕ ਦਮੜੀ ਵੀ ਉਸ ਬੰਦੇ ਨੂੰ ਬਚਦੀ ਨੀ, ਉਹਦੇ ਪੱਲੇ ਕੁਛ ਨੀ ਪੈਂਦਾ। ਨਾ ਕੋ ਦੇਵੈ ਧੀਰ, ਧੀਰ ਦਾ ਅਰਥ ਹੈ ਧੀਰਜ। ਜਦੋਂ ਇਹੋ ਜੀ ਬੰਦੇ ਦੇ ਹਾਲਤ ਹੋ ਜਾਏ ਸੀ, ਨਾ ਪੈਸਾ, ਨਾ ਕੱਪੜਾ, ਨਾ ਰੋਟੀ, ਨਾ ਕੋਈ ਪੱਲੇ ਚੀਜ਼ ਪਵੇ, ਤੇ ਕੋਈ ਬੰਦਾ ਉਸ ਦੇ ਘਰ ਆ ਕੇ ਉਹਨੂੰ ਧੀਰਜ ਦੇਣ ਲਈ ਵੀ ਤਿਆਰ ਨਾ ਹੋਵੇ, ਸੱਚੀ ਮੁੱਚੀ ਲੋਕ ਦੂਰ ਚਲੇ ਜਾਣ। ਨਾ ਕੋ ਦੇਵੈ ਧੀਰ, ਸਵਾਰਥ ਸਵਾਉ ਨਾ ਕੋ ਕਰੇ, ਉਹਦਾ ਕੋਈ ਮਨੋਰਥ ਪੂਰਾ ਨਾ ਕਰੇ। ਨਾ ਕਿਛ ਹੋਵੇ ਕਾਜ, ਉਹਦਾ ਕੋਈ ਵੀ ਕੰਮ ਸਿਰੇ ਨਾ ਚੜੇ। ਮਹਾਰਾਜ ਕਹਿੰਦੇ ਮੇਰੇ ਮਨਾ ਵਾਹਿਗੁਰੂ ਨੂੰ ਜਪ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਜੇ ਸਤ ਨਾਮ ਵਾਹਿਗੁਰੂ ਜਪੇਗਾ ਸੱਚ, ਏਵੇ ਤੈਨੂੰ ਆਤਮਕ ਅਵਸਥਾ ਦੀ ਤੇ ਬਾਹਰ ਮੁਖੀ ਵੀ ਦਾਤਾਂ ਦੀ ਰਹਿਮਤ ਹੋ ਜਾਏਗੀ। ਇਸ ਤੋਂ ਅਗਲਾ ਬਚਨ ਇੱਕ ਹੋਰ ਹੈ ਮਹਾਰਾਜ ਜੀ ਦਾ, ਚਲੋ ਮੈਂ ਸੰਖੇਪ ਜੇ ਪ੍ਰਮਾਣ ਦੇ ਰਿਹਾ, ਸਮੇਂ ਵਿੱਚ ਸਮਾਪਤੀ ਕਰਨੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਜਾ ਕੋ ਚਿੰਤਾ ਬਹੁਤ ਬਹੁਤ, ਮੇਰੇ ਮਨ ਜਪੀਆ ਹਰ ਭਗਵੰਤਾ। ਜਾ ਕੋ ਚਿੰਤਾ ਬਹੁਤ ਬਹੁਤ, ਡਿਪਰੈਸ਼ਨ ਕਹਿ ਲਓ, ਮਾਨਸਿਕ ਰੋਗ ਹੋ ਗਿਆ, ਦੇਹੀ ਵਿਆਪੈ ਰੋਗ, ਕਿਉਂਕਿ ਉਸ ਚਿੰਤਾ ਨੇ, ਮਨ ਦੇ ਫੁਰਨਿਆਂ ਨੇ ਤਨ ਨੂੰ ਰੋਗੀ ਕਰ ਦਿੱਤਾ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਖਰਕ ਕਦੇ ਸੋਗ, ਸੁੱਖ ਆਵੇ ਤਾਂ ਵੀ ਦੁੱਖ ਆਵੇ ਤਾਂ ਵੀ, ਕਿਉਂਕਿ ਗ੍ਰਿਸਤ ਵਿੱਚ ਦੁੱਖ ਸੁੱਖ ਤੇ ਚੱਲਦਾ ਹੈ। ਗ੍ਰਿਸਤ ਕੁਟੰਬ ਪਲੇਟਿਆ, ਕਦੇ ਖਰਕ ਕਦੇ ਸੋਗ, ਗੌਣ ਕਰੇ ਚੌਕੁੰਟ ਕਾ ਘੜੀ, ਨਬੈ ਸੰਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਸਾਹਿਬ ਇੱਥੇ ਇਸ ਅਸ਼ਟਪਦੀ ਦਾ ਜੋ ਤੱਤ ਭਾਵਕ ਹੈ ਰਹਾਉ, ਕਹਿੰਦੇ ਮੇਰੇ ਮਨ ਖਰੀ ਪਰਮਾਤਮਾ ਦੇ ਨਾਮ ਨੂੰ ਜਪ, ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਧਰਨਾ। ਮੇਰੇ ਮਨ ਖਰੀ ਨੂੰ ਜਪ, ਜਿਹੜਾ ਦੁੱਖਾਂ ਦਰਿਦਰਾਂ ਦਾ ਨਾਸ਼ ਕਰਦਾ ਹੈ
ਰਹਾਉ।
ਇਹ ਦੋ ਤੁਕਾਂ ਜੋ ਮੈਂ ਪਹਿਲਾਂ ਅਰਜ਼ ਕੀਤੀ, ਸਤਿਗੁਰਾਂ ਨੇ ਰਹਾਉ ਦੇ ਬਚਨ ਉਚਾਰਨ ਕੀਤੇ ਹਨ।
ਜਾ ਕੈ ਘਰ ਸਭ ਕਿਛ ਹੈ ਭਾਈ।
ਹੇ ਭਾਈ, ਜਿਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਸਭ ਕੁਝ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਆਪ ਜੀ ਦੇ ਘਰ ਅੰਦਰ ਕਿਸੇ ਚੀਜ਼ ਦਾ ਤੋਟਾ ਨਹੀਂ। ਮਹਾਰਾਜ ਕਰਨ ਹੇ ਭਾਈ, ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਸਭ ਕੁਛ ਹੈ।
ਨੌ ਨਿਧ ਭਰੇ ਭੰਡਾਰ,
ਜਿਹੜੇ ਨੌ ਨਿਧਾਂ ਖਜ਼ਾਨੇ ਨੇ ਦੁਨੀਆਂ, ਇਹਨਾਂ ਦੇ ਪਿਆਰਿਓ ਭੰਡਾਰੇ ਭਰੇ ਪਏ ਨੇ ਜੀ। ਆਪਾਂ ਰੋਜ ਪੜ੍ਹਦੇ ਹਾਂ, ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਠਾਕੁਰ ਕਰ ਤਲ ਧਰਿਆ, ਮੇਰੇ ਵਾਹਿਗੁਰੂ ਜੀ ਦੀ ਹੱਥ ਦੀਆਂ ਤਲੀਆਂ ਤੇ ਸਭ ਕੁਝ ਪਿਆ ਹੈ ਭਾਈ। ਉਹਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧ ਖਜ਼ਾਨੇ ਜਿਹੜੇ ਨੇ ਭਰੇ ਪਏ ਹਨ।
ਤਿਸ ਕੀ ਕੀਮਤ ਨਾ ਪਵੈ ਭਾਈ,
ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਸੇ ਕੀਮਤ ਪਾ ਲੈਣੀ ਹੈ, ਸਵਾਲ ਹੀ ਨਹੀਂ ਪੈਦਾ ਹੁੰਦਾ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ ਹੈ, ਅਮੁੱਲ ਭੰਡਾਰ, ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ, ਨਾ ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ।
ਉੱਚਾ ਅਗਮ ਅਪਾਰ,
ਪਾਰ ਬ੍ਰਹਮ ਪਰਮੇਸ਼ਵਰ ਸਭ ਤੋਂ ਉੱਚੇ ਨੇ, ਅਗਮ ਉਥੋਂ ਤੱਕ ਸਾਡੀ ਕੋਈ ਪਹੁੰਚ ਨਹੀਂ, ਉਹਨਾਂ ਦਾ ਪਾਰ ਵਾਲਾ ਬੰਨਾ ਅੰਤ ਕੋਈ ਨਹੀਂ ਪਾ ਸਕਦਾ।
ਜੀ ਜੰਤ ਪ੍ਰਤਪਾਲ ਦਾ ਪਾਈ,
ਭਾਈ ਕੀ ਜੜ ਤੇ ਕੀ ਚੇਤਨ, ਸਾਰੇ ਜੀਵਾਂ ਜਨਤਾ ਦੀ ਪਰਮਾਤਮਾ ਆਪ ਪ੍ਰਤਪਾਲਨਾ ਕਰਦੇ ਹਨ।
ਨਿਤ ਨਿਤ ਕਰਦਾ ਸਾਰ,
ਰੋਜ਼ਾਨਾ ਨਿਤ ਨਿਤ, ਇਹ ਨਹੀਂ ਕਿਸੇ ਦਿਨ ਛੁੱਟੀ ਕਰ ਦਿੰਦੇ, ਨਹੀਂ ਅੱਜ ਮੇਰੀ ਛੁੱਟੀ ਹੈ, ਜੀਵਾਂ ਲਈ ਦੁਕਾਨ ਬੰਦ ਕਰ ਦਿੱਤੀ, ਨਹੀਂ ਪਿਆਰਿਓ, ਉਸ ਪਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੈ, ਉਹ ਜਲ ਵਿਚ ਥਲ ਵਿਚ ਪੁਲਾੜ ਵਿਚ ਪੋਖ ਤਹਿ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ। ਪਾਰ ਬ੍ਰਹਮ ਪਰਮੇਸ਼ਵਰ ਜੀ ਜਨਤਾ ਨੂੰ ਰੋਜ਼ 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 ਸੰਭਾਲ ਰਹੇ ਹਨ।
ਸਤ ਗੁਰ ਪੂਰਾ ਭੇਟੀਐ ਭਾਈ।
ਹੇ ਭਾਈ, ਜੇ ਪੂਰੇ ਸਮਰੱਥ ਸਤਿਗੁਰੂ ਜੀ ਦਾ ਮਿਲਾਪ ਹਾਸਿਲ ਹੋਵੇ।
ਸ਼ਬਦ ਮਿਲਾਵਣ ਹਾਰ।
ਸਮਰੱਥ ਸਤਿਗੁਰੂ ਆਪਣੇ ਸ਼ਬਦ ਦੀ ਬਰਕਤ ਨਾਲ ਉਸ ਅਕਥ ਅਗੋਚਰ ਪ੍ਰਭੂ ਨਾਲ ਮਿਲਾ ਦਿੰਦੇ ਹਨ।
ਸੱਚੇ ਚਰਨ ਸਰੇ ਵੀ ਹੈ ਭਾਈ।
ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਸੱਚੇ ਦੇ ਚਰਨਾਂ ਨੂੰ ਰੋਜ ਸੇਵਨਾ ਕਰੀਏ।
ਭ੍ਰਮ ਭਉ ਹੋਵੈ ਨਾਸ।
ਫਿਰ ਇਸ ਨਾਲ ਸਾਡੇ ਅੰਦਰ ਦੇ ਭਰਮ ਸਾਡੇ ਅੰਦਰ ਦੇ ਭੈ ਉਹ ਸਦਾ ਵਾਸਤੇ ਖਤਮ ਹੋ ਜਾਣਗੇ।
ਮਿਲ ਸੰਤ ਸਭਾ ਮਨ ਮਾਂਜੀਐ ਭਾਈ।
ਹੇ ਭਾਈ, ਆ ਜਿਹੜਾ ਸਾਡਾ ਮਨ ਹੈ ਸੰਤ ਸਭਾ ਸਾਧ ਸੰਗਤ ਵਿੱਚ ਜਾ ਕੇ ਇਹਦੇ ਧੋਣ ਦੀ ਹੋਰ ਕੋਈ ਥਾਂ ਹੈ ਹੀ ਨਹੀਂ ਜੀ। ਸੱਚ ਹੈ ਸਾਧ ਸੰਗਤ ਇਸ ਮਨ ਨੂੰ ਧੋ ਦਿੰਦੀ ਹੈ। ਕੁਛ ਸੰਗਤ ਧੋਤੇ ਕੋਈ ਮਨ ਨੂੰ ਫਿਰ ਮੈਲ ਨਾਲ ਭਰ ਦਿੰਦੀ ਹੈ। ਇੰਨਾ ਫਰਕ ਹੈ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮਹਿਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਮਹਾਰਾਜ ਕਹਿੰਦੇ ਇਸ ਮਨ ਨੂੰ ਜੇ ਮਾਂਜਣਾ ਹੈ ਤੇ ਸਾਧ ਸਭਾ ਵਿਚ ਸਾਧ ਸੰਗਤ ਵਿਚ ਜਾ ਕੇ ਇਹਨੂੰ ਧੋਣਾ ਕਰ।
ਹਰ ਕੈ ਨਾਮ ਨਿਵਾਸ।
ਜਦੋਂ ਸਤ ਸੰਗਤ ਵਿਚ ਇਹ ਮਨ ਧੁੱਪ ਜਾਏਗਾ ਇਹਦੀ ਮੈਲ ਉਤਰ ਜਾਏਗੀ ਤੇ ਪਾਰ ਬ੍ਰਹਮ ਪਰਮੇਸ਼ਵਰ ਜੀ ਇਸ ਮਨ ਵਿਚ ਨਿਵਾਸ ਕਰਨਗੇ ਉਹਨਾਂ ਦਾ ਨਾਮ ਵਸੇਗਾ।
ਮਿਟੈ ਅੰਧੇਰਾ ਅਗਿਆਨਤਾ ਪਾਈ।
ਜਿਨ੍ਹਾਂ ਕਿਰਦਿਆਂ ਦੀ ਮੈਲ ਧੁੱਪ ਜਾਏ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਅਗਿਆਨਤਾ ਇਹ ਮਿਟ ਜਾਂਦੀ ਏ ਖਤਮ ਹੋ ਜਾਂਦੀ ਹੈ।
ਕਮਲ ਹੋਵੇ ਪ੍ਰਗਾਸ।
ਉਹਨਾਂ ਦਾ ਹਿਰਦਾ ਕਮਲ ਜਿਹੜਾ ਉਹ ਖਿੜ ਜਾਂਦਾ ਹੈ ਉਹ ਪ੍ਰਗਾਸਮਾਨ ਹੋ ਜਾਂਦਾ ਉਸ ਅੰਦਰ ਰੋਸ਼ਨੀ ਹੁੰਦੀ ਹੈ।
ਗੁਰ ਬਚਨੀ ਸੁਖ ਉਪਜੈ ਪਾਈ।
ਹੇ ਭਾਈ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਵਸਾਈਏ ਇਹਦੇ ਵਿੱਚੋਂ ਆਤਮਕ ਸੁਖ ਪੈਦਾ ਹੁੰਦਾ ਹੈ।
ਸਭ ਫਲ ਸਤ ਗੁਰ ਪਾਸ।
ਸਾਰੇ ਫਲਾਂ ਦਾ ਜਿਹੜਾ ਦਾਤਾ ਹੈ ਉਹ ਸਮਰੱਥ ਸਤ ਗੁਰੂ ਜੀ ਹਨ।
ਮੇਰਾ ਤੇਰਾ ਛੋਡੀਐ ਭਾਈ।
ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਜੇ ਹਿਰਦੇ ਵਿੱਚ ਪ੍ਰਗਾਸ ਜਨ ਹੈ ਜਿਹੜੀ ਆ ਮੇਰ ਤੇਰ ਤੂੰ ਲਾਈ ਹੈ ਆ ਤੇਰਾ ਹੈ ਆ ਮੇਰਾ ਹੈ। ਪਿਆਰਿਓ, ਇਹ ਮੇਰ ਤੇਰ ਦਾ ਸੰਬੰਧ ਕੱਲਾ ਦੌਲਤ ਨਾਲ ਨਹੀਂ ਘਰਾਂ ਨਾਲ ਨਹੀਂ ਪਰਿਵਾਰਾਂ ਨਾਲ ਨਹੀਂ। ਜੇ ਉੱਚੀ ਅਵਸਥਾ ਵਿੱਚ ਜਿਨ੍ਹਾਂ ਨੂੰ ਦਾਤਾ ਬਖਸ਼ਦਾ ਹੈ ਜਦੋਂ ਅਸੀਂ ਇੱਥੇ ਵੀ ਆਉਂਦੇ ਹਾਂ ਤੇਰਾ ਧਰਮ ਮੇਰਾ ਧਰਮ ਮੇਰਾ ਫਿਰਕਾ ਤੇਰਾ ਫਿਰਕਾ ਗੁਰੂ ਜੀ ਕਹਿੰਦੇ ਨੇ ਇਹਨਾਂ ਉਹ ਸਾਰੀਆਂ ਗੱਲਾਂ ਤੋਂ ਉੱਚਾ ਉੱਠ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਆਹ ਜਿਹੜੇ ਤੇਰੇ ਅੰਦਰ ਟੋਏ ਟਿੱਬੇ ਬਣੇ ਨੇ ਨਾ ਸੱਚੀ ਮੁੱਚੀ ਇਹੀ ਚੱਲਦਾ ਪਿਆ। ਟੋਏ ਦਾ ਅਰਥ ਹੁੰਦਾ ਨੀਵਾਂ ਤੇ ਟਿੱਬੇ ਦਾ ਅਰਥ ਉੱਚਾ। ਬਸ ਸਾਰੀ ਜ਼ਿੰਦਗੀ ਇਹਦੇ ਚ ਨਿਕਲ ਗਈ। ਕਿਤੇ ਮਨ ਟਿੱਬਾ ਬਣ ਕੇ ਕਹਿੰਦਾ ਇਹ ਮੇਰੇ ਤੋਂ ਨੀਵਾਂ ਤੇ ਕਿਤੇ ਹੀਨਤਾ ਵਿੱਚ ਆ ਕੇ ਕਹਿੰਦਾ ਇਹ ਮੇਰੇ ਤੋਂ ਉੱਚਾ। ਕਹਿੰਦੇ ਮਨ ਨੂੰ ਪੱਧਰਿਆ ਕਰ ਇਹਨੂੰ। ਆਹ ਜਿਹੜੀ ਮੇਰ ਤੇਰ ਤੂੰ ਲਾਈ ਬੈਠਾ ਇੱਥੇ ਕੁਛ ਨੀ। ਇਹ ਮੇਰ ਤੇਰ ਨੂੰ ਤੂੰ ਤਿਆਗ ਦੇ ਤੇ ਫਿਰ ਕਰ ਕੀ
ਹੋਈਐ ਸਭ ਕੀ ਧੂੜ।
ਇਹ ਮੇਰ ਤੇਰ ਤਾਂ ਮਿਟੇਗੀ ਤੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਨਿਮਰਤਾ ਵਿੱਚ ਆ ਜਾ। ਗੁਰਮੁਖੋ ਫਿਰ ਮੇਰੀ ਬੇਨਤੀ ਹੈ ਇਸ ਮੇਰ ਤੇਰ ਨੇ ਕਦੀ ਕਿਸੇ ਦਾ ਅੰਦਰ ਨਹੀਂ ਵਸਣ ਦਿੱਤਾ। ਕਿਉਂਕਿ ਜਦੋਂ ਮੇਰਾ ਕਹਿੰਦੇ ਆ ਉਦੋਂ ਮੋਹ ਪੈਦਾ ਹੁੰਦਾ ਹੈ, ਜਦੋਂ ਕਹਿੰਦੇ ਆ ਤੇਰਾ ਉਦੋਂ ਦੁਵੈਸ਼ ਪੈਦਾ ਹੋ ਜਾਂਦੀ ਹੈ। ਇਹਦੇ ਕੋਲ ਕਿਉਂ? ਮਹਾਰਾਜ ਕਹਿੰਦੇ ਸਭ ਦੇ ਚਰਨਾਂ ਦੀ ਧੂੜ ਬਣ ਇਸ ਮੇਰ ਤੇਰ ਨੂੰ ਤਿਆਗ ਦੇ।
ਘਟ ਘਟ ਬ੍ਰਹਮ ਪਸਾਰਿਆ ਭਾਈ।
ਇਹ ਭਾਈ ਕਿਸ ਨੂੰ ਬਗਾਨਾ ਕਹਿੰਦਾ ਪਿਆ? ਸਾਰਿਆਂ ਘਟਾਂ ਵਿੱਚ ਸਾਰਿਆਂ ਖਿਰਦਿਆਂ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਵਰ ਬ੍ਰਹਮ ਆਪ ਹੀ ਵਸਦਾ ਹੈ। ਸਭ ਗੋਬਿੰਦ ਕਹਿ ਸਭ ਗੋਬਿੰਦ ਕਹਿ ਗੋਬਿੰਦ ਬਿਨ ਨਹੀਂ ਕੋਈ। ਪਰ ਇਹ ਸਮਝ ਤਾਂ ਪਏਗੀ ਨਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਅਸੀਂ ਕਹਿ ਤਾਂ ਦਿੰਦੇ ਪਏ, ਮੈਂ ਵੀ ਕਹਿ ਦਿੱਤਾ ਅਰਥ ਕਰ ਦਿੱਤੇ ਮੇਰਾ ਤੇਰਾ ਛੱਡ ਦੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਸਾਰਿਆਂ ਵਿੱਚ ਪਰਮਾਤਮਾ ਵਸਦਾ ਪਿਆ। ਭਾਈ ਸਾਹਿਬ ਕਹਿੰਦੇ ਦਿਲ ਅਗਰ ਦਾਨਾ ਬਬਦ ਅੰਦਰ ਕਨਾਰ ਸੀ ਯਾਰ ਹਸਤ ਚਸ਼ਮ ਗਰ ਬੀਨਾ ਬਬਦ ਹਰ ਤਰਫ ਦੀਦਾਰ ਹਸਤ। ਫਿਰ ਸੁਣਿਓ, ਦਿਲ ਅਗਰ ਦਾਨਾ ਬਬਦ ਅੰਦਰ ਕਨਾਰ ਸੀ ਯਾਰ ਹਸਤ, ਜੇ ਤੇਰਾ ਦਿਲ ਦਾਨਾ ਹੈ ਸਿਆਣਾ ਹੈ ਅੰਦਰੋਂ ਸਫਾਈ ਹੋਈ ਏ ਤੇ ਯਾਰਾ ਉਹ ਯਾਰ ਤੇਰੇ ਅੰਦਰ ਵਸਦਾ ਪਿਆ, ਜੇ ਤੇਰੀਆਂ ਅੱਖਾਂ ਵਿੱਚੋਂ ਮੈਲ ਨਿਕਲ ਗਈ ਕਿਹੜੇ ਪਾਸੇ ਵੇਨਾ, ਰੱਬ ਤਾਂ ਹਰ ਪਾਸੇ ਵਸਦਾ ਪਿਆ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਫਿਰ ਦੇਖੋ ਮੇਰ ਤੇਰ ਤੋਂ ਉੱਪਰ ਉੱਠ ਕੇ, ਅੱਜ ਮੈਂ ਕੌੜਾ ਸੱਚ ਹੈ ਅੱਜ ਦੁਨੀਆਂ ਚ ਸਿਰਫ ਇਹ ਲੱਗਿਆ ਹੋਇਆ ਮੇਰਾ ਧਰਮ ਖਿਮਾ ਕਰਦੇ ਆ ਜੇ ਮੇਰੀ ਕੌਮ ਜਾਂ ਲਫ਼ਜ਼ ਮੇਰਾ ਧੜਾ ਅਸੀਂ ਸਭ ਤੋਂ ਵੱਡੇ। ਉਹ ਗੁਰਮੁਖੋ ਜੇ ਇਹ ਹੀ ਕਹਿੰਦੇ ਨੇ ਮੇਰਾ ਧਰਮ ਅਸੀਂ ਧੜਾ ਸਾਡਾ ਸਿਧਾਂਤ, ਜੇ ਵੱਡੇ ਦੀ ਸਿਫਤ ਹੀ ਨਾ ਕੀਤੀ ਤੇ ਸਾਰੀ ਜ਼ਿੰਦਗੀ ਇਸ ਹਉਮੇ ਵਿੱਚ ਤੁਰਦੇ ਰਹੇ। ਯਾਦ ਰੱਖਿਓ ਪਰਮਾਤਮਾ ਦੀ ਪ੍ਰਾਪਤੀ ਫਿਰ ਵੀ ਨਹੀਂ। ਮੈਂ ਕੌੜਾ ਸੱਚ ਤਾਂ ਕਿਹਾ ਇਹ ਸਾਰੀ ਦੁਨੀਆਂ ਦਾ ਵਰਤਾਰਾ ਹੈ ਜੀ, ਅਸੀਂ ਬੜੇ ਚੰਗੇ ਹਾਂ ਅਸੀਂ ਬੜੇ। ਗੁਰੂ ਸਾਹਿਬ ਨੇ ਕਿਹਾ ਬੇਦ ਕਿਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਜਿਹੜਾ ਸੱਚ ਉਹ ਤੇ ਵਿੱਚ ਹੈ ਹੀ ਨਹੀਂ, ਉਹ ਤੇ ਨਿਕਲ ਗਿਆ। ਦਵੈਸ਼ ਤਾਂ ਧਰਮ ਦੇ ਨਾਂ ਤੇ ਆ ਜਾਏ ਜਿਸ ਮਰਜ਼ੀ। ਭਾਈ ਨੰਦ ਲਾਲ ਸਾਹਿਬ ਦਾ ਇੱਕ ਹੋਰ ਸ਼ੇਰ ਹੈ, ਉਹ ਕਹਿੰਦੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ, ਭਾਵੇਂ ਪਰਮਾਤਮਾ ਤੂੰ ਸੂਫੀ ਬਣ ਕੇ ਆ ਜਾ, ਤੂੰ ਮਸਤਾਨਾ ਬਣ ਕੇ ਆ ਜਾ, ਸੱਚ ਇਹ ਵੇ ਕਿ ਮੇਰੇ ਮਿੱਤਰ ਤੂੰ ਕਿਸੇ ਰੂਪ ਵਿੱਚ ਵੀ ਆਵੇਂ ਤੇ ਮੈਂ ਤੈਨੂੰ ਪਹਿਚਾਣ ਲੈਣਾ। ਮਹਾਰਾਜ ਕਹਿੰਦੇ ਭਾਈ ਮੇਰਾ ਤੇਰਾ ਛੱਡ ਦੇ, ਸਭ ਦੇ ਚਰਨਾਂ ਦੀ ਧੂੜ ਬਣ ਕੇ ਰਿਹਾ ਕਰ, ਕੋਈ ਥਾਂ ਐਸੀ ਨੀ ਜਿੱਥੇ ਬ੍ਰਹਮ ਦਾ ਪਸਾਰਾ ਨਹੀਂ।
ਘੱਟ ਘੱਟ ਬ੍ਰਹਮ ਪਸਾਰਿਆ ਭਾਈ,
ਹਰ ਘੱਟ ਵਿੱਚ ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਹਰ ਘੱਟ ਦੇ ਵਿੱਚ ਪਾਰ ਬ੍ਰਹਮ ਦੀ ਆਪਣੀ ਜੋਤ ਹੈ।
ਦੇਖੈ ਸੁਣੈ ਹਜੂਰ,
ਪਿਆਰਿਓ ਉਹ ਵਾਹਿਗੁਰੂ ਸਾਨੂੰ ਵੇਖਦਾ ਵੀ ਪਿਆ ਹੈ, ਉਹ ਸੁਣਦਾ ਵੀ ਪਿਆ ਹੈ, ਬੰਦਿਆ ਤੂੰ ਲੁਕਾਏਗਾ ਕਿੱਥੇ। ਮਹਾਰਾਜ ਜੀ ਨੇ ਕਿਹਾ ਨਾ ਇਹ ਮਤ ਮਨ ਜਾਣਿਆ ਤੂੰ ਦੂਰ ਖੈ, ਮਤਾਂ ਸਮਝੀ ਉਹ ਦੂਰ ਖੈ, ਉਹ ਤੇਰੇ ਅੰਗ ਸੰਗ ਹੈ, ਕਿਉਂਕਿ ਉਹ ਸਦ ਸੁਣਦਾ ਹੈ ਸਦ ਵੇਖਦਾ ਹੈ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਵਰ ਵੇਖ ਵੀ ਰਹੇ ਨੇ ਸਾਨੂੰ ਸੁਣ ਵੀ ਰਹੇ ਹਨ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ,
ਜਿਸ ਦਿਨ ਗੁਰਮੁਖਾ ਵਾਹਿਗੁਰੂ ਜੀ ਭੁੱਲ ਜਾਣ, ਜਿੱਦਣ ਸਿਮਰਨ ਦਾ ਤੋਟਾ ਪੈ ਜਾਏ, ਜਿੱਦਣ ਨਿਤਨਮ ਛੁੱਟ ਜਾਏ, ਜਿੱਦਣ ਅੰਮ੍ਰਿਤ ਵੇਲਾ ਟੁੱਟ ਜਾਏ, ਜਿੱਦਣ ਸੁਖਮਨੀ ਸਾਹਿਬ ਨਾ ਹੋਵੇ, ਉਸ ਦਿਨ ਅੰਦਰ ਝੂਰ ਦਾ ਖੈ ਝੂਰ ਝੂਰ ਕੇ ਮਰਦਾ ਖੈ।
ਤਿਤ ਦਿਨ ਮਰੀਐ ਝੂਰ,
ਸਾਰਾ ਦਿਨ ਝੂਰਦਿਆਂ ਪਛਤਾਵੇ ਚ ਲੰਘਦਾ। ਸੱਚੀ ਏ ਗੁਰਮੁਖੋ, ਜਿਵੇਂ ਬੰਦੇ ਦੀ ਤਰੇ ਨਾ ਪੂਰੀ ਹੋਵੇ, ਪਿਆਸ ਲੱਗੀ ਹੋਵੇ ਪਾਣੀ ਨਾ ਮਿਲੇ ਤੇ ਤੜਫਦਾ ਨਾ, ਇਸੇ ਤਰ੍ਹਾਂ ਜਦੋਂ ਹਿਰਦੇ ਵਿੱਚੋਂ ਜਿਸ ਦਿਨ ਨੇਮ ਟੁੱਟਦਾ ਨਾ, ਇੰਨਾ ਤਾਂ ਮੱਛੀ ਵੀ ਨੀ ਤੜਫਦੀ ਜਿੰਨਾ ਅਭਿਆਸੀ ਦਾ ਅੰਦਰ ਤੜਫਦਾ ਹੈ। ਸੱਚੀ ਜਿਉ ਮਿਛਲੀ ਬਿਨ ਪਾਣੀ ਹੈ ਕਿਉਂ ਜੀਵਨ ਭਾਵ ਹੈ, ਇਸੇ ਤਰ੍ਹਾਂ ਅੰਦਰ ਤੜਫਦਾ। ਹਜ਼ੂਰ ਕਹਿੰਦੇ ਨੇ ਜਿਸ ਦਿਨ ਵਾਹਿਗੁਰੂ ਜੀ ਭੁੱਲਣ, ਉਸ ਦਿਨ ਝੂਰ ਮਰੀ ਦਾ ਹੈ।
ਕਾਰਨ ਕਰਾਵਣ ਸਮਰਥ ਭਾਈ,
ਭਾਈ ਉਹ ਸਭ ਕੁਛ ਕਰਨ ਕਰਾਉਣ ਦੇ ਸਮਰੱਥ ਹਨ।
ਸਰਬ ਕਲਾ ਭਰਪੂਰ,
ਸਰਬ ਸ਼ਕਤੀਮਾਨ ਨੇ ਤੇ ਸਾਰੀਆਂ ਥਾਵਾਂ ਤੇ ਪਰਿਪੂਰਨ ਹਨ।
ਪ੍ਰੇਮ ਪਦਾਰਥ ਨਾਮ ਹੈ ਭਾਈ,
ਭਾਈ ਵਾਹਿਗੁਰੂ ਜੀ ਦਾ ਨਾਮ ਹੀ ਪ੍ਰੇਮ ਦਾ ਪਦਾਰਥ ਹੈ, ਪ੍ਰੇਮ ਦਾ ਖਜ਼ਾਨਾ ਹੈ।
ਮਾਇਆ ਮੋਹ ਬਿਨਾਸ,
ਜਿਸ ਪ੍ਰੇਮ ਪਦਾਰਥ ਨੂੰ ਪਾ ਕੇ ਮਾਇਆ ਦਾ ਮੋਹ ਉਸ ਦਾ ਖਾਤਮਾ ਹੁੰਦਾ ਹੈ।
ਇਸ ਭਾਵੈ ਤਾਂ ਮੇਲ ਲਏ ਭਾਈ,
ਜੇ ਉਹਨੂੰ ਭਾਵੇਗਾ ਉਹਨੂੰ ਚੰਗਾ ਲੱਗੇਗਾ ਉਹ ਆਪਣੇ ਨਾਲ ਮੇਲ ਲੈਂਦਾ ਹੈ।
ਹਿਰਦੈ ਨਾਮ ਨਿਵਾਸ,
ਉਸ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਵਸ ਜਾਂਦਾ, ਜੇ ਜਿਹਨੂੰ ਉਹ ਚਾਹੇ ਉਹਦੀ ਮਰਜ਼ੀ ਹੈ ਜੀ। ਸੱਚੀ ਇੱਕ ਜਗੰਦੇ ਨਾਲ ਲੈਣ ਕਿ ਸੁੱਤਿਆਂ ਦੇ ਉਠਾਲ, ਜਿਹਨੂੰ ਭਾ ਜਾਏ ਜਿਹੜਾ ਉਹਨੂੰ ਭਾ ਜਾਏ, ਮਹਾਰਾਜ ਕਹਿੰਦੇ ਉਹਨੂੰ ਇਹ ਦਾਤ ਮਿਲਦੀ ਹੈ।
ਗੁਰਮੁਖ ਕਮਲ ਪਰਗਾਸੀ ਹੈ ਭਾਈ,
ਗੁਰੂ ਤੇ ਸਨਮੁਖ ਹੋ ਕੇ ਭਾਈ ਹਿਰਦਾ ਕਮਲ ਖੇੜੇ ਵਿੱਚ ਆਉਂਦਾ ਹੈ।
ਹਿਰਦੈ ਹੋਵੈ ਪਰਗਾਸ,
ਹਿਰਦੇ ਵਿੱਚ ਰੂਹਾਨੀਅਤ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ।
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ,
ਹੇ ਭਾਈ ਉਸ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਤਾਕਤ ਆ ਜਾਂਦੀ ਹੈ, ਉਸ ਵਿੱਚ ਪਰਮਾਤਮਾ ਦਾ ਤੇਜ ਪ੍ਰਤਾਪ ਆਉਂਦਾ ਹੈ।
ਮੌਲਿਆ ਧਰਤ ਆਕਾਸ਼,
ਉਸ ਨੂੰ ਫਿਰ ਧਰਤੀ ਔਰ ਆਸਮਾਨ ਇਹ ਸਾਰੇ ਮੌਲੇਦਰ ਤੇ ਖਿੜੇ ਹੋਏ ਪ੍ਰਤੀਤ ਹੁੰਦੇ ਨੇ। ਕਈ ਵਾਰੀ ਮੇਰੇ ਮਨ ਚ ਆਉਂਦਾ ਹੈ ਮੌਲਿਆ ਧਰਤ ਆਕਾਸ਼ ਦੇ, ਇੱਕ ਧਰਤ ਬਾਹਰ ਨੇ ਨਾ, ਪਰ ਇੱਥੇ ਤਾਂ ਪਤਝੜ ਵੀ ਆ ਜਾਂਦੀ। ਜਿਸ ਹਿਰਦੇ ਵਿੱਚ ਨਾਮ ਵਸ ਜਾਏ ਉਹਦੀ ਸਰੀਰ ਰੂਪੀ ਧਰਤੀ ਵੀ ਮੌਲ ਜਾਂਦੀ ਹੈ, ਉਹਦਾ ਦਸਮ ਦੁਆਰ ਵੀ ਮੌਲ ਜਾਂਦਾ ਹੈ, ਆਕਾਸ਼ ਵੀ ਮੌਲਦਾ ਹੈ, ਧਰਤੀ ਵੀ ਉਹਦੀ ਪ੍ਰਫੁੱਲਤ ਹੁੰਦੀ ਹੈ।
ਗੁਰਪੂਰੈ ਸੰਤੋਖਿਆ ਭਾਈ,
ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਸਬਰ ਸੰਤੋਖ ਦੀ ਦਾਤ ਦਿੱਤੀ ਹੈ,
ਐਹਨ ਸੁਲਾਗਾ ਭਾਓ,
ਉਹਨਾਂ ਦਾ ਦਿਨ ਰਾਤ ਹਰ ਰੋਜ਼ ਪਰਮਾਤਮਾ ਨਾਲ ਪ੍ਰੇਮ ਬਣਿਆ ਰਹਿੰਦਾ ਹੈ।
ਰਸਨਾ ਰਾਮ ਰਵੈ ਸਦਾ ਭਾਈ,
ਭਾਈ ਉਹਨਾਂ ਦੀ ਰਸਨਾ ਹਮੇਸ਼ਾ ਵਾਹਿਗੁਰੂ 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 ਹੀ ਜਪਦੀ ਹੈ।
ਸਾਚਾ ਸਾਧ ਸੁਆਓ,
ਉਹਨਾਂ ਦੀ ਜ਼ਿੰਦਗੀ ਦਾ ਸਿਰਫ ਇੱਕੋ ਸਵਾਰਥ ਇੱਕੋ ਮਨੋਰਥ ਹੈ, ਸੱਚੇ ਪਰਮਾਤਮਾ ਦੀ ਇਬਾਦਤ ਉਹਦਾ ਰਸ ਲੈਣਾ।
ਕਰਨੀ ਸੁਣ ਸੁਣ ਜੀਵਿਆ ਭਾਈ,
ਭਾਈ ਉਹ ਜੀਵ ਆਪਣੇ ਕੰਨਾਂ ਨਾਲ ਵਾਹਿਗੁਰੂ ਜੀ ਦੀ ਸਿਫਤ ਸੁਣ ਕੇ ਜੀਂਦਾ ਹੈ।
ਨਿਹ ਚਲ ਪਾਇਆ ਥਾ,
ਆਤਮਕ ਅਵਸਥਾ ਵਿੱਚ ਉਹਨਾਂ ਨੇ ਉਹ ਥਾਂ ਪ੍ਰਾਪਤ ਕਰ ਲਈ ਜਿਹੜੀ ਚਲਾਏ ਮਾਨ ਨਹੀਂ, ਬਾਕੀ ਹਰ ਚੀਜ਼ ਨੇ ਚਲੀ ਜਾਣਾ, ਉਹ ਨਿਸ਼ਚਲ ਥਾਂ ਤੇ ਪਹੁੰਚੇ ਖਾ।
ਜਿਸ ਪ੍ਰਤੀਤ ਨਾ ਆਵਈ ਭਾਈ,
ਭਾਈ ਜਿਸ ਅੰਦਰ ਪਰਮਾਤਮਾ ਦੀ ਪ੍ਰਤੀਤ ਨਹੀਂ ਪ੍ਰੀਤ ਨਹੀਂ,
ਸੋ ਜੀ ਅੜਾ ਜਲ ਜਾਓ,
ਸੱਚਮੁੱਚ ਉਹ ਹਿਰਦਾ ਸੜ ਜਾਂਦਾ ਹੈ ਜਿਹਦੇ ਅੰਦਰ ਪ੍ਰੀਤ ਨਹੀਂ। ਗੁਰਮੁਖੋ ਆ ਵੈਸਾਖ ਦੇ ਮਹੀਨੇ ਚ ਹਜ਼ੂਰ ਨੇ ਫਰਮਾਇਆ, ਵੈਸਾਖ ਧੀਰਨ ਕਿਉਂ ਵਾਢੀ ਆ, ਜਿੰਨਾ ਪ੍ਰੇਮ ਵਿਛੋ, ਜਿਨ੍ਹਾਂ ਅੰਦਰ ਪ੍ਰੇਮ ਦਾ ਵਿਛੋੜਾ ਪੈ ਜਾਏ, ਪਰਮੇਸ਼ਵਰ ਪ੍ਰਤੀ ਭਾਵਨਾ ਕੋਈ ਨਹੀਂ, ਉਹ ਅੰਦਰ ਜੀੜੇ ਸੜ ਜਾਂਦੇ ਹਨ।
ਬਹੁ ਗੁਣ ਮੇਰੇ ਸਾਹਿਬੈ ਭਾਈ,
ਹੇ ਭਾਈ ਮੇਰੇ ਸਹਿ ਮੇਰੇ ਮਾਲਕ ਵਿੱਚ ਬੇਅੰਤ ਗੁਣ ਹਨ।
ਓ ਤਿਸ ਕੈ ਬਲ ਜਾਓ,
ਮੈਂ ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਕੁਰਬਾਨ ਜਾਂਦਾ ਹਾਂ।
ਓਹ ਨਿਰਗੁਣਿਆਰੇ ਪਾਲਦਾ ਭਾਈ,
ਹੇ ਭਾਈ ਇੱਥੇ ਗੁਣਵਾਨਾਂ ਨੂੰ ਰੁਤਬੇ ਮਿਲਦੇ ਨੇ ਨਾ, ਕਿਤੇ ਵੀ ਤੁਸੀਂ ਜਾਓ ਜੇ ਗੁਣ ਹੈ ਤੇ ਕੀਮਤ ਪੈਂਦੀ ਏ, ਪਰ ਵਾਹਿਗੁਰੂ ਜੀ ਇੰਨੇ ਕਿਰਪਾਲੂ ਨੇ ਜਿਸ ਬੰਦੇ ਕੋਲ ਕੋਈ ਵੀ ਗੁਣ ਨਹੀਂ ਉਹ ਨਿਰਗੁਣਾਂ ਨੂੰ ਵੀ ਪਾਲੀ ਜਾ ਰਿਹਾ ਹੈ, ਅਕਿਰਤ ਘਣਾ ਨੂੰ ਪਾਲਦਾ ਪਿਆ ਰਿਹਾ। ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ, ਜਿਹੜਾ ਕਦੀ ਵੀ ਨਹੀਂ ਕਹਿੰਦਾ ਵਾਹਿਗੁਰੂ, ਰੋਟੀ ਤੇ ਉਹਦੇ ਮੂੰਹ ਵਿੱਚ ਪਾਉਂਦਾ ਹੈ ਨਾ, ਇਹ ਉਹਨਾਂ ਦੀ ਆਪਣਾ ਸੁਭਾਅ ਹੈ।
ਦੇ ਨਿਥਾਵੇ ਥਾਓ,
ਜਿਸ ਦੀ ਕੋਈ ਥਾਂ ਨਹੀਂ ਉਹਨੂੰ ਪਾਰ ਬ੍ਰਹਮ ਪਰਮੇਸ਼ਵਰ ਥਾਂ ਬਖਸ਼ਦਾ ਹੈ।
ਰਿਜਕ ਸੰਭਾਹੇ ਸਾਸ ਸਾਸ ਭਾਈ,
ਹੇ ਭਾਈ ਸਵਾਸ ਸਵਾਸ ਪਰਮਾਤਮਾ ਜੀਵਾਂ ਨੂੰ ਰਿਜਕ ਦਿੰਦਾ ਹੈ।
ਗੂੜਾ ਜਾ ਕਾ ਨਾਉ,
ਜਿਸ ਦਾ ਨਾਮ ਦਾ ਰੰਗ ਬੜਾ ਗੂੜਾ ਹੈ, ਜਿਨੇ ਉਤਰਨਾ ਨਹੀਂ,
ਜਿਸ ਗੁਰ ਸਾਚਾ ਭੇਟੀਐ ਭਾਈ,
ਹੇ ਭਾਈ ਜਿਸ ਨੂੰ ਸੱਚਾ ਸਤਿਗੁਰੂ ਉਹਦਾ ਮਿਲਾਪ ਹੋਵੇ,
ਪੂਰਾ ਤਿਸ ਕਰਮਾਓ,
ਪਿਆਰੋ ਉਸ ਤੇ ਪੂਰੀ ਬਖਸ਼ਿਸ਼, ਉਹਦੇ ਕਰਮ ਬਹੁਤ ਚੰਗੇ ਹਨ।
ਤਿਸ ਬਿਨ ਘੜੀ ਨਾ ਜੀਵੀਐ ਭਾਈ,
ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾਂ ਇੱਕ ਘੜੀ ਵੀ ਜੀਆ ਨਹੀਂ ਜਾਂਦਾ।
ਸਰਬ ਕਲਾ ਭਰਪੂਰ,
ਜੋ ਪਰਮੇਸ਼ਵਰ ਸਰਬ ਕਲਾ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ।
ਸਾਸ ਗਿਰਾਸ ਨਾ ਵਿਸਰੈ ਭਾਈ,
ਹੇ ਭਾਈ ਸਵਾਸ ਲੈਂਦਿਆਂ ਪ੍ਰਸ਼ਾਦਾ ਛਕਦਿਆਂ ਉਸ ਕਰਤੇ ਪੁਰਖ ਦੀ ਯਾਦ ਨਾ ਵਿਸਰੇ।
ਦੇਖੋ ਸਦਾ ਹਜੂਰ,
ਇਹ ਮਹਾਰਾਜ ਆਪਣੀ ਅਵਸਥਾ ਦੱਸ ਰਹੇ, ਸਾਸ ਗਿਰਾਸ ਚੇਤੇ ਨੇ, ਉਹਨਾਂ ਨੂੰ ਸਦਾ ਹਾਜ਼ਰਾ ਹਜ਼ੂਰ ਦੇਖਦੇ ਖਾਂ।
ਸਾਧੂ ਸੰਗ ਮਿਲਾਇਆ ਭਾਈ,
ਹੇ ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਤਿਗੁਰੂ ਕੀ ਸੰਗਤ ਸਾਧੂ ਸੰਗਤ ਵਿੱਚ ਮਿਲਾਇਆ ਹੈ।
ਸਰਬ ਰਹਿਆ ਭਰਪੂਰ,
ਜੋ ਪਰਮਾਤਮਾ ਸਾਰੀਆਂ ਥਾਵਾਂ ਤੇ ਪਰਿਪੂਰਨ ਹਨ।
ਜਿੰਨਾ ਪ੍ਰੀਤ ਨਾ ਲੱਗਿਆ ਪਾਈ,
ਇਹ ਭਾਈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਪ੍ਰੀਤ ਨਹੀਂ ਬਣੀ,
ਸੇ ਨਿਤ ਨਿਤ ਮਰਦੇ ਚੂਰ।
ਵਾਹਿਗੁਰੂ ਉਹ ਰੋਜ਼ ਚੂਰ ਚੂਰ ਕੇ ਮਰਦੇ ਨੇ ਜਿਨ੍ਹਾਂ ਨੇ ਕਦੀ ਸਿਮਰਨ ਹੀ ਨਹੀਂ ਕੀਤਾ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਨਾ, ਆਪਣੀ ਇੱਕ ਰਾਤ ਦੇ ਵਿਛੋੜੇ ਨੂੰ ਕਹਿੰਦੇ ਹਾਇਓ ਰੱਬਾ, ਮੇਰੇ ਨਾਲ ਇਹ ਕੁਝ ਵਾਪਰ ਗਿਆ ਜਿਨ੍ਹਾਂ ਕਦੇ ਨੀ ਚੇਤੇ ਕੀਤਾ, ਉਹਨਾਂ ਨਾਲ ਕੀ ਬੀਤਦੀ। ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਮਹਾਰਾਜ ਕਿਉਂ ਰੋਜ਼ ਨਿਤ ਨਿਤ ਝੂਰ ਕੇ ਮਰਦੇ ਹਨ।
ਅੰਚਲ ਲਾਏ ਤਰਾਇਆ ਪਾਈ,
ਹੇ ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਅੰਚਲ ਲੜ ਨਾ ਲਾ ਕੇ ਤਾਰਿਆ ਹੈ।
ਭਾਉ ਜਲ ਦੁੱਖ ਸੰਸਾਰ,
ਜਿਹੜਾ ਸੰਸਾਰ ਦੁੱਖਾਂ ਦਾ ਸਮੁੰਦਰ ਹੈ, ਇਹਦੇ ਤੋਂ ਤਾਰਦਾ ਹੈ।
ਹਰ ਕਿਰਪਾ ਨਦਰ ਨਿਹਾਲਿਆ ਪਾਈ,
ਉਸ ਪਰਮਾਤਮਾ ਨੇ ਆਪਣੀ ਕਿਰਪਾ ਕਰਕੇ ਆਪਣੀ ਨਦਰ ਨਾਲ ਨਿਹਾਲਿਆ ਹੈ।
ਕੀਤੋਨ ਅੰਗ ਅਪਾਰ,
ਉਸ ਪਰਮਾਤਮਾ ਨੇ ਕੀਤੋਨ, ਉਸ ਨੇ ਕੀਤਾ, ਵਾਹਿਗੁਰੂ ਜੀ ਨੇ ਆਪਣੇ ਸਾਡੇ ਅੰਗ ਨਾਲ ਲਾ ਲਿਆ, ਸਾਡੇ ਅੰਗ ਸੰਗ ਹੋਏ।
ਮਨ ਤਨ ਸੀਤਲ ਹੋਇਆ ਭਾਈ,
ਉਸ ਦੀ ਕਿਰਪਾ ਨਾਲ ਮਨ ਵੀ ਠੰਡਾ ਹੋ ਗਿਆ, ਤਨ ਵੀ ਸ਼ੀਤਲ ਹੋਇਆ ਹੈ।
ਭੋਜਨ ਨਾਮ ਆਧਾਰ,
ਪਰ ਸਾਡੀ ਜ਼ਿੰਦਗੀ ਦਾ ਆਧਾਰ ਪਰਮਾਤਮਾ ਦਾ ਨਾਮ ਭੋਜਨ ਹੈ।
ਨਾਨਕ ਤਿਸ ਸਰਣਾਗਤੀ ਪਾਈ,
ਸਤਿਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਹਾਂ।
ਜੇ ਕਿਲ ਬਿਖ ਕਾਟਣ ਹਾਰ,
ਜਿਹੜੇ ਸਾਰੇ ਪਾਪਾਂ ਨੂੰ ਕੱਟਣ ਵਾਲੇ ਨੇ। ਇਹ ਅਸੀਂ ਸਿਰਫ ਅਸ਼ਟਪਦੀ ਦੇ ਚਲਦਿਆਂ ਚਲਦਿਆਂ ਅਰਥ ਕੀਤੇ ਨੇ, ਕਿਉਂਕਿ ਸਨਮਾਨਯੋਗ ਸਿੰਘ ਸਾਹਿਬ ਜੀ ਦਾ ਇਹ ਸੰਦੇਸ਼ ਵੀ ਮਿਲਿਆ ਸੀ ਕਿ ਬਾਬਾ ਫੂਲਾ ਸਿੰਘ ਜੀ, ਅਕਾਲੀ ਨਿਹੰਗ ਸਿੰਘ, ਉਹਨਾਂ ਦੀ ਦੂਸਰੀ ਸ਼ਤਾਬਦੀ ਹੈ, 14 ਮਾਰਚ ਨੂੰ ਸ਼ਹਾਦਤ ਵਾਲਾ ਉਹਨਾਂ ਦਾ ਦਿਨ ਹੈ। 200 ਸਾਲ ਹੋ ਜਾਣੇ ਨੇ, 14 ਮਾਰਚ 1823 ਨੂੰ ਬਾਬਾ ਫੂਲਾ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਨੂੰ ਅਸੀਂ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਕਹਿੰਦੇ ਹਾਂ, ਥੋੜੀਆਂ ਜਿਹਾ ਮੈਂ ਬੇਨਤੀਆਂ ਕਰਾਂਗਾ। ਸੱਚ ਇਹ ਵੇ, ਕੌਮੀ ਦਰਦ ਨਾਲ ਭਰੇ ਬਾਬਾ ਫੂਲਾ ਸਿੰਘ ਜੀ, ਖਾਲਸਾ ਰਾਜ ਦੀ ਉੱਨਤੀ ਦੇਖਣ ਵਾਲੇ ਬਾਬਾ ਫੂਲਾ ਸਿੰਘ ਜੀ, ਗੁਰੂ ਧਾਮਾਂ ਦੀ ਦ੍ਰਿੜਤਾ ਨਾਲ ਸੇਵਾ ਕਰਨ ਵਾਲੇ ਬਾਬਾ ਫੂਲਾ ਸਿੰਘ ਜੀ, ਤੇ ਸਭ ਤੋਂ ਵੱਡੀ ਗੱਲ ਸਤਿਗੁਰੂ ਦੀ ਰਹਿਤ ਬੈਤ ਤੇ ਬੰਦਗੀ ਦਾ ਪੁਤਲਾ ਸਨ ਬਾਬਾ ਫੂਲਾ ਸਿੰਘ ਜੀ। ਮੈਂ ਸਿਰਫ 2 ਕੁ ਉਦਾਹਰਨਾਂ ਆਪ ਜੀ ਨੂੰ ਦੇ ਦੇਣਾ, ਉਹਨਾਂ ਬਾਰੇ ਜੇ ਕਿਸੇ ਨੇ ਬਹੁਤ ਹੀ ਭਾਵਨਾ ਪੂਰਤ ਲਿਖਿਆ ਤੇ ਮੈਂ ਬੇਨਤੀ ਕਰਾਂਗਾ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਉਹਨਾਂ ਦੀ ਛੋਟੀ ਜਿਹੀ ਪੁਸਤਕ ਹੈ ਅਕਾਲੀ ਫੂਲਾ ਸਿੰਘ ਜੀ। ਚਲੋ ਇਹ ਵੀ ਸ਼ਬਦ ਵਰਤਿਆ ਜਾਂਦਾ ਇਸ ਸਤਿਕਾਰ ਲਈ, ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ, ਉਹਨਾਂ ਨੇ ਜਦੋਂ ਜੀਵਨ ਲਿਖਿਆ ਹੈ ਉਸ ਵਿੱਚ ਉਹ ਲਿਖਦੇ ਨੇ ਕਿ ਬਾਬਾ ਫੂਲਾ ਸਿੰਘ ਜੀ, ਚਲੋ ਮੈਂ ਅਦਬ ਨਾਲ ਲੈ ਰਿਹਾ, ਹੁਣ ਮੈਂ ਕੇਵਲ ਬਾਬਾ ਫੂਲਾ ਸਿੰਘ ਜੀ ਕਹਿ ਰਿਹਾ, ਅਕਾਲੀ ਬਾਬਾ ਫੂਲਾ ਸਿੰਘ ਜੀ ਕਿਹਾ ਜਾਂਦਾ, ਸਾਰੀ ਸਾਰੀ ਰਾਤ ਚੌਂਕੜਾ ਮਾਰ ਕੇ ਗੁਰਬਾਣੀ ਪੜ੍ਹਦੇ ਸਨ, ਸਾਰੀ ਸਾਰੀ ਰਾਤ। ਉਹ ਕਹਿੰਦੇ ਦੱਸਣ ਵਾਲੇ ਦੱਸਦੇ ਨੇ ਉਹਨਾਂ ਦੇ ਦੋਨੋਂ ਬੁੱਲ ਜਿਹੜੇ ਸਨ ਇਹ ਪਲਕਾਂ ਨਿਰੰਤਰ ਹੀ ਚੱਲਦੀਆਂ ਰਹਿੰਦੀਆਂ ਸਨ, ਇਹਦਾ ਮਤਲਬ ਗੁਰਬਾਣੀ ਗੁਰੂ ਸ਼ਬਦ ਅੰਦਰ ਚੱਲਦਾ ਰਹਿੰਦਾ ਸੀ। ਆਪਣੀ ਜ਼ਿੰਦਗੀ ਚ ਉਹਨਾਂ ਨੇ ਕਦੀ ਵੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਦੀ ਗੈਰ ਹਾਜ਼ਰੀ ਨਹੀਂ ਸੀ ਕੀਤੀ ਰੋਜ਼ਾਨਾ। ਇਹ ਗੱਲਾਂ ਐਵੇਂ ਨਹੀਂ ਹੁੰਦੀਆਂ, ਜੀਵਨ ਬੋਲਦੇ ਹੁੰਦੇ ਨੇ, ਕੱਲੀਆਂ ਤਾਕਤਾਂ ਪੈਸੇ ਦੀਆਂ ਨਹੀਂ ਬੋਲਦੀਆਂ। ਹਰ ਵਕਤ ਬਾਣੀ ਜੁੜੇ ਰਹਿਣਾ, ਅੰਮ੍ਰਿਤ ਸੰਚਾਰ ਕਰਨੇ। ਗੁਰਮੁਖੋ, ਸਨ 1800 ਨੂੰ ਆ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਉਹਨਾਂ ਨੇ ਕਰਾਈ ਸੀ, ਆਨੰਦਪੁਰ ਸਾਹਿਬ ਦੀ ਸੇਵਾ, ਦਮਦਮਾ ਸਾਹਿਬ ਦੀ ਧਰਤੀ, ਜਿੱਥੇ ਲੋੜ ਪੈਣੀ ਉਹ ਜੰਗ ਯੁੱਧ ਵਿੱਚ ਬਿਨਾਂ ਕਿਸੇ ਤਨਖਾਹ ਤੋਂ ਡਟ ਖਲੋਂਦੇ ਸਨ, ਪਰ ਡੋਗਰਿਆਂ ਦੀਆਂ ਅੱਖਾਂ ਵਿੱਚ ਬਾਬਾ ਜੀ ਰੜਕਦੇ ਸਨ। ਕਿਉਂਕਿ ਉਹ ਸੱਚੇ ਸੁੱਚੇ ਖਾਲਸਾ ਰਾਜ ਦੇ ਉਸਰੀਆਂ ਵਿੱਚੋਂ ਸਨ। ਮੈਂ ਆਪ ਨੂੰ ਇੱਕ ਉਦਾਹਰਣ ਦਿੰਦਾ, ਕਿਉਂਕਿ ਜੀਵਨ ਕੀ ਸਭ ਕੁਝ ਹੁੰਦਾ ਹੈ ਜੀ। ਤੁਸੀਂ ਦੇਖਿਓ ਜੀਵਨ ਵਾਲੇ ਕੋਲ ਕੁਛ ਵੀ ਨਾ ਪਕੜਿਆ ਹੋਵੇ, ਉਹਦੀਆਂ ਅੱਖਾਂ ਵਿੱਚ ਵੀ ਝਾਤੀ ਮਾਰ ਕੇ ਬੰਦਾ ਵੇਖਦਾ ਜਦੋਂ ਕੰਬ ਜਾਂਦਾ ਹੈ। ਮੁਲਤਾਨ ਦੀ ਜੰਗ ਹੋਈ, ਮੈਂ ਸਿਰਫ ਦੋ ਉਦਾਹਰਣਾਂ ਦੇਣੀਆਂ ਨੇ ਤੇ ਦੋ ਚਾਰ ਮਿੰਟ ਵੱਧ ਹੋ ਗਏ, ਮੈਨੂੰ ਬਖਸ਼ ਦਿਆ ਜੇ। ਸਿੰਘ ਸਾਹਿਬ ਨੇ ਕਿਹਾ ਸੀ, ਪਰ ਮੇਰਾ ਫਰਜ਼ ਸੀ ਪਹਿਲਾਂ ਇਸਤੋਂ ਦੀ ਜੋ ਮਰਿਆਦਾ ਕਿ ਮੰਜੀ ਸਾਹਿਬ ਦੀ ਹੁਕਮਨਾਮੇ ਦੀ ਕਥਾ। ਮੁਲਤਾਨ ਦੀ ਜੰਗ ਹੋ ਰਹੀ ਹੈ ਤੇ ਉਹਨਾਂ ਦੇ ਸਾਹਮਣੇ ਮੁਜ਼ੱਫਰ ਖਾਨ ਆ ਗਿਆ। ਕਹਿੰਦੇ ਨੇ ਵੀ ਮੁਜ਼ੱਫਰ ਖਾਨ ਆਪਣੀ ਤਲਵਾਰ, ਜਵਾਨ ਬੜਾ ਸੀ, ਉਹ ਤਲਵਾਰ ਹਵਾ ਚ ਲਹਿਰਾਉਂਦਾ ਹੋਇਆ ਜਦੋਂ ਸਾਹਮਣੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇਖੇ, ਕਹਿੰਦੇ ਨੇ ਬਾਬਾ ਫੂਲਾ ਸਿੰਘ ਜੀ ਦੇ ਚਿਹਰੇ ਦਾ ਪ੍ਰਭਾਵ ਹੀ ਇੰਨਾ ਸੀ ਬਾਣੀ ਦਾ, ਉਹ ਬੰਦਾ ਵਾਰ ਹੀ ਨਹੀਂ ਕਰ ਸਕਦਾ। ਚਿਹਰਾ ਵੇਖਦਿਆਂ ਸਾਰ ਮੁਜ਼ੱਫਰ ਖਾਨ ਦੀ ਤਲਵਾਰ ਹੱਥੋਂ ਛੁੱਟ ਕੇ ਜ਼ਮੀਨ ਤੇ ਡਿੱਗ ਪਈ ਸੀ। ਉਹਨਾਂ ਦਾ ਇੰਨਾ ਤੇਜ ਪ੍ਰਤਾਪ ਸੀ। ਆ ਜਿਹੜੇ ਝੰਡੇ ਬੁੰਗੇ ਨੇ, ਮੈਂ ਇੱਕ ਹੋਰ ਬੇਨਤੀ ਕਰਦਾ ਕਿਉਂਕਿ ਸਮੇਂ ਦੇ ਲਿਹਾਜ਼ ਨਾਲ, ਝੰਡੇ ਬੁੰਗੇ ਨੇ ਮਹਾਰਾਜਾ ਰਣਜੀਤ ਸਿੰਘ ਮੋਰਾਂ ਵਾਲੇ ਕੇਸ ਵਿੱਚ, ਮੋਰਾਂ ਵਾਲੀ ਜਿਹੜੀ ਸੀ ਨਾਚੀ, ਉਹਦੇ ਕੇਸ ਵਿੱਚ ਤਨਖਾਹੀਆ ਕਰਾਰ ਹੋ ਗਿਆ। ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਆ ਰਹੇ ਸਨ ਜਦੋਂ ਪ੍ਰਕਰਮਾ ਚ ਆਏ, ਆਦਰਸ਼ਨੀ ਡਿਊਟੀ ਨੇੜੇ ਆਏ ਜਿੱਥੇ ਝੰਡੇ ਬੁੰਗੇ ਨੇ, ਬਾਬਾ ਫੂਲਾ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਸੀ ਸਨ। ਕਿਸੇ ਨੇ ਦੱਸਿਆ ਜੀ ਰਣਜੀਤ ਸਿੰਘ ਆ ਰਿਹਾ, ਆਹ ਗੁਨਾਹ ਉਹਨਾਂ ਕੀਤਾ। ਇਤਿਹਾਸ ਕਹਿੰਦਾ ਪਿਆਰਿਓ, ਅਕਾਲੀ ਫੂਲਾ ਸਿੰਘ ਕਿਰਪਾਨ ਲੈ ਕੇ ਸਾਹਮਣੇ ਖਲੋ ਗਿਆ, ਕਹਿਣ ਲੱਗੇ ਤਨਖਾਹੀਏ ਬੰਦੇ ਨੂੰ ਕੋਈ ਹੱਕ ਨਹੀਂ ਇਸ ਪਵਿੱਤਰ ਥਾਂ ਤੇ ਆਪਣੇ ਪੈਰ ਪਾਏ। ਸਵਾਦ ਆ ਗਿਆ। ਅੱਜ ਕਿਸੇ ਦੀ ਜ਼ਰੂਰਤ ਕੋਈ ਨਹੀਂ, ਗੱਲਾਂ ਅਸੀਂ ਬੜੀਆਂ ਕਰਨੇ ਆ, ਸਾਡੀਆਂ ਗੱਲਾਂ ਵੀ ਉਹਨਾਂ ਲਈ ਹੁੰਦੀਆਂ ਨੇ ਜਿਹੜੇ ਸਾਡੇ ਵਿਰੋਧੀ ਹੁੰਦੇ ਆ। ਸੱਚੀ ਜੇ ਉਹ ਸਾਹਮਣੇ ਖਲੋ ਗਿਆ, ਕਹਿਣ ਲੱਗੇ ਇਸ ਪ੍ਰਕਰਮਾ ਚ ਤਨਖਾਹੀਆ ਬੰਦਾ ਨਹੀਂ ਆ ਸਕਦਾ, ਤੂੰ ਤਨਖਾਹੀਆਂ ਹੈ, ਤੂੰ ਗੁਨਾਹ ਕੀਤਾ ਹੈ। ਮੈਂ ਕਹਿੰਦਾ ਕੁਰਬਾਨ ਜਾਈ ਉਸ ਮਹਾਰਾਜੇ ਤੋਂ, ਏ ਜੇ ਅੱਜ ਵਰਗਾ ਕੋਈ ਖਾਕਮ ਹੁੰਦਾ ਕਹਿੰਦਾ ਸਿੰਘ ਸਾਹਿਬ ਦੀ ਗੱਡੀ ਖੋਲੋ, ਇਹਨੂੰ ਨੰਗੇ ਪੈਰੀ ਘਰ ਤੋਰੋ, ਤੇ ਮਗਰੋਂ ਮਜ਼ਾਕ ਕਰਦੇ ਆ ਮੈਂਬਰ, ਦੇਖਿਆ ਕਿਵੇਂ ਭਜਾਇਆ। ਮੈਂ ਕੌੜਾ ਸੱਚ ਕਹਿੰਦਾ ਪਿਆ ਰਣਜੀਤ ਸਿੰਘ, ਮੈਂ ਕਹਿੰਦਾ ਤੇਰੇ ਤੋਂ ਕੁਰਬਾਨ ਜਾਂ। ਉਹ ਦੋਵੇਂ ਬਾਹਾਂ ਖੜੀਆਂ ਕਰਕੇ ਖੜਾ ਗਿਆ, ਹੋ ਗਿਆ ਸੰਗਤ ਇਕੱਠੀ ਹੋ ਗਈ। ਕਹਿੰਦਾ ਜੋ ਸਜ਼ਾ ਪੰਥ ਲਾਏਗਾ ਮੈਨੂੰ ਸਵੀਕਾਰ ਹੈ। ਲਾਈ ਕਿੱਥੇ? ਆਹ ਜਿਹੜੀ ਇਮਲੀ ਹੈ ਨਾ, ਇਹ 1941 ਟੁੱਟ ਗਈ ਸੀ, ਆਉਣ ਕੇ ਦੁਬਾਰਾ ਫਿਰ ਲਾਈ। ਸੱਚੀ ਹੈ, ਮਹਾਰਾਜਾ ਰਣਜੀਤ ਸਿੰਘ ਨੂੰ ਬਾਬਾ ਫੂਲਾ ਸਿੰਘ ਜੀ ਨੇ ਕਿਹਾ ਇਹਦੇ ਬਾਹਾਂ ਪਿੱਛੇ ਬੰਨੋ, 21 ਕੋੜੇ ਨੂੰ ਮਾਰੇ ਜਾਣਗੇ ਦੀ ਪਿੱਠ ਤੇ। ਬਾਬਾ ਪ੍ਰੇਮ ਸਿੰਘ ਓਤੀ ਮਰਦਾਨ ਕਹਿੰਦਾ 21 ਕੋੜਿਆਂ ਦੀ ਗੱਲ ਕਹੀ, 21 ਕੋੜੇ ਮਾਰੇ ਜਾਣਗੇ। ਰਣਜੀਤ ਸਿੰਘ ਚੁੱਪ ਕਰਕੇ ਸਭ ਕੁਝ ਸੁਣਿਆ, ਕਹਿੰਦੇ ਨੇ ਕਿਸੇ ਨੇ ਕੀਤਾ ਨਹੀਂ, ਬਿਲਕੁਲ ਇਮਲੀ ਦੇ ਨਾਲ ਜਾ ਕੇ ਖਲੋ ਗਏ, ਆਪਣੀਆਂ ਬਾਹਾਂ ਪਿੱਛੇ ਕਰ ਲਈਆਂ, ਆਪਣਾ ਸਿਰ ਝੁਕਾ ਦਿੱਤਾ, ਮੈਂ ਗੁਨਾਹਗਾਰ ਹਾਂ। ਕਹਿੰਦੇ ਸਾਰੀ ਸੰਗਤ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ। ਯਾਦ ਰੱਖਿਓ ਦ੍ਰਿੜਤਾ ਵਾਲਾ, ਉਹਨੇ ਕਿਹਾ 21 ਕੋੜੇ ਮਾਰੋ, ਤੇ ਜਦੋਂ ਮਹਾਰਾਜੇ ਦੀ ਨਿਮਰਤਾ ਦੇਖੀ, ਸੀਸ ਝੁਕ ਗਿਆ, ਆਪਣੀਆਂ ਬਾਹਾਂ ਪਿੱਛੇ ਕਰ ਲਈਆਂ, ਸੰਗਤ ਵਿੱਚੋਂ ਆਵਾਜ਼ ਆਈ ਅਕਾਲੀ ਜੀ ਹੁਣ ਤਾਂ ਬੰਦਾ ਝੁਕ ਗਿਆ ਹੈ, ਭਾਵੇਂ ਕੋੜੇ ਮਾਰੋ ਭਾਵੇਂ ਕਿਸ ਤਰ੍ਹਾਂ। ਕਹਿੰਦੇ ਉਸ ਵਕਤ ਉਹਨਾਂ ਨੂੰ ਤਨਖਾਹ ਲਾ ਕੇ ਅੰਮ੍ਰਿਤ ਛਕਾ ਕੇ ਅਕਾਲ ਤਖ਼ਤ ਤੋਂ ਸਰੂਪਾ ਦਿੱਤਾ ਗਿਆ ਸੀ। ਮੈਂ ਬੇਨਤੀ ਕਰਾਂਗਾ, ਇਹ ਪੰਥ ਇਹੋ ਜਿਹੇ ਮਰਜੀਵੜਿਆਂ ਕਰਕੇ ਦੀ ਚੜ੍ਹਦੀ ਕਲਾ ਸੀ। ਉਸ ਮਹਾਨ ਅਕਾਲੀ ਬਾਬਾ ਫੂਲਾ ਸਿੰਘ ਜੀ 14 ਮਾਰਚ ਨੂੰ, ਉਹਨਾਂ ਨੂੰ 200 ਸਾਲ ਹੋ ਜਾਣੇ ਸ਼ਹਾਦਤ ਨੂੰ। ਸੱਚੀ ਮੁੱਚੀ ਐਸੇ ਗੁਰਸਿੱਖ ਜਿਨ੍ਹਾਂ ਅੰਦਰ ਸ਼ਬਦ ਦਾ ਪ੍ਰਤਾਪ ਹੁੰਦਾ, ਉਹ ਬੰਦਾ ਤਾਂ ਛੱਡੋ, ਬੰਦਗੀ ਕਰਨ ਵਾਲਾ ਅੱਖਾਂ ਭਰ ਕੇ ਬੱਬਰ ਸ਼ੇਰ ਨੂੰ ਵੇਖੇ ਤੇ ਬੱਬਰ ਸ਼ੇਰ ਦਾ ਸਿਰ ਵੀ ਚੁੱਕ ਜਾਂਦਾ ਹੈ, ਕਿਉਂਕਿ ਰੁਖਾਨੀਏ ਚ ਤਾਕਤ ਇੰਨੀ ਹੈ। ਉਹਨਾਂ ਦੀ ਸ਼ਹਾਦਤ ਨੂੰ ਇਹ ਸਮਰਪਿਤ ਹੈ। ਆਓ ਇਸ ਅੰਮ੍ਰਿਤ ਬਚਨ ਦੇ ਅੰਤਲੇ ਤੁਕਾਂ ਆਪ ਜੀ ਸਰਵਣ ਕਰੋ, ਕਿਉਂਕਿ ਮੈਨੂੰ ਸਵੇਰੇ ਸੁਨੇਹਾ ਮਿਲਿਆ ਸੀ ਤੇ ਮੈਂ ਥੋੜੀਆਂ ਜਿਹੀਆਂ ਗੱਲਾਂ ਆਪ ਨਾਲ ਕੀਤੀਆਂ, ਤੇ ਡਿਟੇਲ ਲਈ ਕਾਫੀ ਸਮਾਂ ਚਾਹੀਦਾ ਬਾਬਾ ਜੀ ਦਾ ਸਿਰਫ ਜੀਵਨ ਕਹਿਣ ਦੇ ਲਈ, ਉਹਨਾਂ ਦੀਆਂ ਲੜਾਈਆਂ ਦਾ ਜ਼ਿਕਰ, ਕਿਹੜੀ ਕਿਹੜੀ ਜੰਗ ਚੋਂ ਲੜੇ, ਉਹਨਾਂ ਦੀ ਦ੍ਰਿੜਤਾ ਕੀ ਸੀ। 14 ਮਾਰਚ ਨੂੰ ਇਸ ਰਾਜ ਦੀ ਉਸਾਰੀ ਦੇ ਲਈ, ਇਹਦੀ ਕੈਮੀ ਦੇ ਲਈ ਗੋਲੀ ਖਾ ਕੇ ਉਹ ਸ਼ਹਾਦਤ ਦਾ ਜਾਮ ਪੀ ਗਏ। ਉਸ ਮਹਾਨ ਸ਼ਹੀਦ ਨੂੰ ਆਪਾਂ ਯਾਦ ਕਰ ਰਹੇ ਹਾਂ। ਮੇਰਾ ਕੋਈ ਲਫ਼ਜ਼ ਜੇ ਚੰਗਾ ਨਾ ਲੱਗਾ, ਕਿਉਂਕਿ ਚੰਗਾ ਉਹਨਾਂ ਨੂੰ ਲੱਗਣਾ ਜਿਨ੍ਹਾਂ ਨੂੰ ਫਿੱਟ ਨਹੀਂ ਬਹਿਣਾ। ਪਰ ਅੱਜ ਵੀ ਤੁਹਾਨੂੰ ਬੇਨਤੀ ਕਰਨਾ, ਇਹ ਪੰਥ ਦੀ ਬੜੀ ਚੜ੍ਹਦੀ ਕਲਾ ਹੋਵੇਗੀ, ਆਪਣੇ ਕੀਤੇ ਹੋਏ ਪਾਪਾਂ ਨੂੰ ਤਖ਼ਤ ਦੇ ਸਾਹਮਣੇ ਖਲੋ ਕੇ ਮੰਨ ਲਓ, ਅਸੀਂ ਇਹ ਗੁਨਾਹ ਕੀਤੇ ਨੇ, ਨਹੀਂ ਮੰਨਾਂਗੇ। ਯਾਦ ਰੱਖਿਓ, ਇੱਕ ਦਿਨ ਪਾਰ ਬ੍ਰਹਮ ਪਰਮੇਸ਼ਰ ਦੀ ਕਚਹਿਰੀ ਚ ਸਾਡਾ ਪੱਲਾ ਕਿਸੇ ਨਹੀਂ ਫਕੜਨਾ। ਆਓ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਮਨ ਤਨ ਸੀਤਲ ਹੋਇਆ ਪਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਣਾਗਤੀ ਪਾਈ, ਜੇ ਕਿਲ ਬਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ